ਗੌੜੀ ਚੇਤੀ ਮਹੱਲਾ ਪਹਿਲਾ। ਗੌੜੀ ਰਾਗ ਚੇਤੀ ਜਾਤੀ ਪਹਿਲੇ ਪਾਤਸ਼ਾਹ ਫਰਮਾਉਂਦੇ ਨੇ, ਕਹਿੰਦੇ ਜੇ ਤੁਸੀਂ ਬਿਲਕੁਲ ਚਾਹੁੰਦੇ ਹੋ ਕਿ ਅਸੀਂ ਦੇਹੀ ਵੀ ਠੀਕ ਰੱਖੀਏ ਅਤੇ ਜੀਵ ਆਤਮਾ ਵੀ ਠੀਕ ਰਹੇ, ਕਹਿੰਦੇ ਦਵਾਈ ਦੇਈਏ ਇੱਕ ਤੁਹਾਨੂੰ। ਕਹਿੰਦੇ ਦਿਓ ਮਹਾਰਾਜ, ਔਖਦ ਮੰਤਰ ਮੂਲ ਮਨ ਏਕੈ ਜੇਕਰ ਦ੍ਰਿੜ ਚਿੱਤ ਕੀ ਜੈ ਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰਤੱਖ ਜਿਹੜਾ ਰੋਗ ਹੈ ਨਾ ਬੰਦੇ ਲੱਗਦਾ, ਸਰੀਰ ਕਰਕੇ ਰੋਗ ਬਾਹਰ ਲੱਗਦਾ, ਦੇਹੀ ਨੂੰ ਜਿਹੜੇ ਰੋਗ ਲੱਗਦੇ ਆ, ਅੰਦਰ ਮਨ ਨੂੰ ਇੱਕ ਰੋਗ ਲੱਗਦਾ ਅਗਿਆਨ ਰੂਪੀ ਰੋਗ। ਇਹ ਅਗਿਆਨ ਰੂਪੀ ਰੋਗ ਦੇ ਦੂਰ ਕਰਨ ਨੂੰ ਇੱਕ ਪਰਮੇਸ਼ਰ ਦਾ ਨਾਮ ਹੀ ਔਖਦ ਹੁੰਦੀ ਦਵਾਈ ਹੈ। ਔਖਦ ਮੰਤਰ ਮੂਲ ਮਨ ਇੱਕ ਹੈ, ਮੂਲ ਮੰਤਰ ਹੀ ਇਹਦੀ ਦਵਾਈ ਹੈ ਕਹਿੰਦੇ, ਅਥਵਾ ਗੁਰ ਮੰਤਰ ਹੀ ਇਹਦੀ ਦਵਾਈ ਹੈ, ਜਾਂ ਕਹਿ ਲਓ ਬੀਜ ਮੰਤਰ ਹੀ ਇਹਦੀ ਦਵਾਈ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਾਂ ਫਿਰ ਇਉਂ ਕਹਿ ਲਓ ਕਿ ਮਾਲਾ ਮੰਤਰ ਹੀ ਇਹਦੀ ਦਵਾਈ ਹੈ, ਮਾਲਾ ਮੰਤਰ ਜਪਜੀ ਸਾਹਿਬ ਹੈ ਆਪਣਾ। ਇਸ ਤਰ੍ਹਾਂ ਕਰਨ ਦੇ ਨਾਲ ਸਤਿਗੁਰੂ ਮਹਾਰਾਜ ਦੀ ਜੀਵ 'ਤੇ ਕਿਰਪਾ ਹੁੰਦੀ। ਔਖਦ ਮੰਤਰ ਮੂਲ ਮਨ ਇੱਕ ਹੈ ਜੇਕਰ ਦ੍ਰਿੜ ਚਿੱਤ ਕੀਜਿਆ ਰੇ। ਕਹਿੰਦੇ ਜੇ ਚਿੱਤ ਦੇ ਵਿੱਚ ਇਹਨੂੰ ਦ੍ਰਿੜ ਕਰ ਲਈਏ ਤਾਂ ਮੂਲ ਮੰਤਰ ਦਾ ਅਭਿਆਸ ਕਰਦੇ ਹੀ ਰਹੋ ਕਰਦੇ ਹੀ ਰਹੋ। ਇਹ 'ਚ ਕਈ ਵਾਰ ਸਿਰ ਥੱਕ ਜਾਂਦਾ, ਬੁਰਾ ਹਾਲ ਹੋ ਜਾਂਦਾ, ਥੋੜ੍ਹਾ ਆਰਾਮ ਕਰ ਲਓ, ਛੱਡੋ ਨਾ, ਪਰ 10-20 ਮਿੰਟ ਆਰਾਮ ਦੇ ਦਿਓ, ਫਿਰ ਲੱਗ ਜਾਓ, ਫਿਰ ਲੱਗ ਜਾਓ। ਦੁਨੀਆ ਦੇ ਸਾਰੇ ਪਾਸਿਆਂ ਦੇ ਮਨੋਰੰਜਨ ਕੰਮ ਕੁੰਮ ਛੱਡ ਕੇ ਇੱਕ ਵਾਰ ਮੂਲ ਮੰਤਰ ਦੇ ਮਗਰ ਲੱਗੇ ਰਹੋ, ਜਪਦੇ ਰਹੋ 2-3 ਸਾਲ। ਮਹਾਰਾਜ ਕਹਿੰਦੇ ਨਾਮ ਜਪਦੇ ਰਹੋ, ਵਾਹਿਗੁਰੂ ਮੰਤਰ ਦਾ ਅਭਿਆਸ ਛੱਡਣਾ ਨਹੀਂ। ਬੈਠਦਿਆਂ ਉੱਠਦਿਆਂ ਸੌਂਦਿਆਂ ਜਾਗਦਿਆਂ ਤੁਰਦਿਆਂ ਫਿਰਦਿਆਂ, ਕਿਉਂਕਿ ਮੂਲ ਮੰਤਰ ਅਤੇ ਗੁਰਮੰਤਰ ਆਪਾਂ ਹਰ ਵਕਤ ਹੀ ਕਰ ਸਕਦੇ ਹਾਂ, ਇਹਨਾਂ ਦਾ ਕੋਈ ਸਮਾਂ ਨਹੀਂ ਹੈ, ਇਹ 24 ਘੰਟੇ ਹੀ ਕੀਤਾ ਜਾ ਸਕਦਾ। ਇੱਕ ਸੁਖਮਨੀ ਸਾਹਿਬ ਦਾ ਪਾਠ, ਕਈ ਬਾਣੀਆਂ ਸਵੇਰੇ ਕਰੀ ਦੀਆਂ, ਕਈ ਸ਼ਾਮ ਨੂੰ ਕਰੀ ਦੀਆਂ, ਇਹ 3 ਚੀਜ਼ਾਂ ਜਦੋਂ ਮਰਜ਼ੀ ਪੜ੍ਹੋ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰਤੱਖ ਸੱਪਾਂ ਦੀ ਵਿਓ ਕਾਮ ਕ੍ਰੋਧ ਦੀ ਜ਼ਹਿਰ, ਇਹਨੂੰ ਦੂਰ ਕਰਨ ਲਈ ਇੱਕ ਪਰਮੇਸ਼ਰ ਦਾ ਨਾਮ ਮੰਤਰ ਰੂਪ ਹੀ ਬੜਾ ਹੈ। ਪ੍ਰਤੱਖ ਫੋੜੇ ਫਿਣਸੀਆਂ ਰਾਗ ਦਵੈਸ਼ ਹਰਕ ਸੋਗ ਆਸਾ ਤ੍ਰਿਸ਼ਨਾ ਈਰਖਾ ਬਖੀਲੀ ਰੂਪ ਫੋੜੇ ਫਿਣਸੀਆਂ ਦੇ ਦੂਰ ਕਰਨ ਨੂੰ ਇੱਕ ਪਰਮੇਸ਼ਰ ਦਾ ਨਾਮ, ਜਿਹੜਾ ਮੂਲ ਹੁੰਦੀ ਜੜੀ ਬੂਟੀ ਵਾਂਗੂ ਹੈ, ਪਰ ਇਹ ਨਾਮ ਤਾਂ ਪ੍ਰਾਪਤ ਹੁੰਦਾ ਜੇ ਤੂੰ ਆਪਣੇ ਚਿੱਤ ਨੂੰ ਪੱਕਾ ਕਰੇ। ਜੇ ਚਿੱਤ ਨੂੰ ਟਿਕਾ ਕੇ ਬੈਠੇ, ਮਨ ਤਾਂ ਟਿਕਦਾ ਨਹੀਂ, ਮਨ ਨਾ ਟਿਕਣ ਕਰਕੇ ਫਿਰ ਉਹ ਅੰਦਰ ਚੀਜ਼ ਪ੍ਰਾਪਤ ਨਹੀਂ ਹੁੰਦੀ, ਕਿਉਂਕਿ ਇਹ ਜਿਹੜਾ ਮੂਲ ਮੰਤਰ ਗੁਰਮੰਤਰ ਹੈ ਮਹਾਰਾਜ ਦਾ, ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀ ਜੈ ਰੇ, ਇਹ ਇੱਕ ਜਨਮ ਦੇ ਫਿਰ ਪਾਪ ਨਹੀਂ ਕੱਟਦਾ, ਇੱਕ ਜਨਮ ਦਾ ਰੋਗ ਨਹੀਂ ਕੱਟਦਾ। ਕਹਿੰਦੇ ਇਹ ਤਾਂ ਜਨਮਾਂ ਜਨਮਾਂਤਰਾਂ ਜੋ ਪਾਪ ਕਰਮ ਨੇ ਨਾ, ਉਹਨਾਂ ਪਾਪਾਂ ਦੇ ਕੱਟਣ ਵਾਲਾ ਜੋ ਨਾਮ ਹੈ ਉਹਨੂੰ ਲੈਣਾ ਕਰ, ਉਹ ਜਪਣਾ ਕਰ, ਪੰਜਾਂ ਪਿਆਰਿਆਂ ਤੋਂ ਪਹਿਲਾਂ ਲੈ। ਪੰਜਾਂ ਪਿਆਰਿਆਂ ਤੋਂ ਲੈਣ ਦਾ ਨਾਮ ਮਤਲਬ ਹੁੰਦਾ ਹੈ ਕਿ ਜਿਵੇਂ ਕੋਈ ਪੁੱਛਦਾ ਸੀ ਕਿ ਜਿਵੇਂ ਬਾਹਰਲੇ ਮੁਲਕ ਦਾ ਵੀਜ਼ਾ ਲੱਗਦਾ, ਵੀ ਸੱਚਖੰਡ ਦਾ ਵੀਜ਼ਾ ਕਿਹੜਾ ਹੋਇਆ? ਮੈਂ ਕਿਹਾ ਜਿਹੜਾ ਅੰਮ੍ਰਿਤ ਛਕਣਾ ਇਹ ਤਾਂ ਪਾਸਪੋਰਟ ਹੀ ਆ ਹਲੇ। ਫਿਰ ਅਭਿਆਸ ਕਰਨਾ ਅੰਬੈਸੀ ਰੂਪ ਗੁਰੂ ਘਰ 'ਚ ਆ ਕੇ, ਮੈਂ ਕਿਹਾ ਫਿਰ ਇੱਥੇ ਬਹਿ ਕੇ ਅਭਿਆਸ ਕਰੋ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਵੀਜ਼ਾ ਲਾਉਂਦੇ ਨੇ, ਅਤੇ ਜਿਹੜੀ ਕਥਾ ਕੀਰਤਨ ਸੁਣਨਾ ਇਹ ਉਹਦੀ ਗਾਈਡੈਂਸ ਹੈ। ਅਤੇ ਇਸ ਤਰ੍ਹਾਂ ਕਰਨ ਦੇ ਨਾਲ ਫਿਰ ਸੱਚ ਖਾਣ ਲਈ ਸਦਾ ਵਾਸਤੇ ਇੱਥੋਂ ਖਿਹੜਾ ਛਡਾਓ ਬਸ। ਆਹ ਜਿਹੜਾ ਜੰਮਣਾ ਮਰਨਾ, ਦੁਨੀਆ 'ਚ ਵਾਰ ਵਾਰ ਆਉਣਾ, ਇੰਨੀਆਂ ਦੁੱਖ ਤਕਲੀਫਾਂ ਕਿਹੜਾ ਨਹੀਂ ਦੇਖੀਆਂ, ਹੁਣ ਸਾਰੀਆਂ ਤਾਂ ਦੇਖ ਲਈਆਂ, ਫਿਰ ਕਿਹੜਾ ਸੁਖੀ ਹੋ ਗਏ? ਸੁਖੀ ਤਾਂ ਸਾਰੀ ਜ਼ਿੰਦਗੀ ਹੋਣਾ ਹੀ ਨਹੀਂ, ਜੇ ਅੱਜ ਸੁਖੀ ਹਾਂ ਕੱਲ੍ਹ ਫਿਰ ਦੁਖੀ ਹਾਂ। ਮਹਾਰਾਜ ਕਹਿੰਦੇ ਜਿਹੜਾ ਉਹ ਪੱਕਾ ਥਾਂ ਨਾ ਸੱਚਖੰਡ, ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕਹੋ ਦੀਆ, ਉਹ ਜਿਹੜਾ ਹੈ ਨਾ ਸੱਚਖੰਡ ਵਸਿਆ ਨਿਰੰਕਾਰ, ਉੱਥੇ ਆਉਣ ਦਾ ਯਤਨ ਕਰੋ, ਕਿਉਂਕਿ ਇੱਥੇ ਤਾਂ ਆਪਾਂ ਯਤਨ ਕਰਕੇ ਆ ਗਏ ਹਾਂ, ਬੜਾ ਆਸ ਰੱਖ ਕੇ ਆਏ ਸੀ ਸਾਰੇ ਜਾਣੇ ਵੀ ਬੜੇ ਜਾ ਕੇ ਪਤਾ ਨਹੀਂ ਕੀ ਸੁਖੀ ਹੋਣਾ, ਪਰ ਕੋਈ ਇੰਨੀ ਖਾਸ ਪ੍ਰੋਗਰੈਸ ਨਹੀਂ ਦੇਖੀ ਕਿਸੇ ਦੀ ਵੀ ਕੋਈ ਬੰਦਾ ਕਹੇ ਜੀ ਬਹੁਤ ਸੁਖੀ, ਕੋਈ ਦੋ ਚਾਰ ਹੀ ਬੰਦੇ ਮਿਲੇ ਕਹਿੰਦੇ ਬਹੁਤ ਸੁਖੀ ਹੈ, ਠੀਕ ਹੈ ਸਭ ਕੁਛ, ਪਰ ਜ਼ਿਆਦਾਤਰ ਗਿਣਤੀ ਦੁਖੀਆਂ ਦੀ ਹੀ ਮਿਲੀ ਹੈ। ਇਹ ਜਿਹੜੇ ਸੰਸਾਰ ਅੰਦਰ ਆਪਣੇ ਭੁਲੇਖੇ ਸੀ ਮ੍ਰਿਗ ਤ੍ਰਿਸ਼ਨਾ ਵਾਂਗੂ, ਜਿਵੇਂ ਰਾਜਸਥਾਨ ਦੇ ਵਿੱਚ ਰੇਗਿਸਤਾਨ ਹੈ ਜਾਂ ਸਹਾਰਾ ਰੇਗਿਸਤਾਨ ਹੈ, ਉੱਥੇ ਜੇ ਕੋਈ ਹਿਰਨ ਹੁੰਦੇ ਨੇ ਜਿਹੜੇ, ਉਹ ਗਰਮੀਆਂ ਦੇ ਵਿੱਚ ਦੂਰੋਂ ਭਾਫ਼ ਜਿਹੀ ਨਿਕਲਦੀ ਆ ਮਿੱਟੀ 'ਚੋਂ, ਇਉਂ ਲੱਗਦਾ ਦੂਰ ਪਾਣੀ ਖੜ੍ਹਾ। ਕਈ ਵਾਰੀ ਦੇਖਿਆ ਆਪਾਂ ਨੂੰ ਵੀ ਭੁਲੇਖਾ ਲਾ, ਸੜਕ 'ਤੇ ਜਦੋਂ ਗਰਮੀ ਹੁੰਦੀ ਬਹੁਤ ਦੂਰੋਂ ਲੱਗੂ ਪਾਣੀ ਖੜ੍ਹਾ ਸੜਕ 'ਤੇ, ਜਦੋਂ ਨੇੜੇ ਜੇ ਜਾਂਦੇ ਹਾਂ ਉੱਥੇ ਕੁਛ ਵੀ ਨਹੀਂ ਹੁੰਦਾ। ਇਸੇ ਪ੍ਰਕਾਰ ਆਪਾਂ ਨੂੰ ਇਸ ਸੰਸਾਰ ਦੇ ਅੰਦਰ ਇਉਂ ਲੱਗਦਾ ਵੀ ਉਹ ਉੱਥੇ ਸੁੱਖ ਹੋਣਾ, ਚਲੋ ਉੱਥੇ ਚੱਲਦੇ ਹਾਂ, ਉਹ ਉੱਥੇ ਚੱਲਦੇ ਉੱਥੇ ਸੁੱਖ ਹੋਣਾ। ਐਡੀ ਦੂਰ ਘਰ ਬਾਰ ਛੱਡ ਕੇ ਜਹਾਜ਼ਾਂ 'ਤੇ ਚੜ੍ਹ ਕੇ ਆਏ, ਜਦ ਉਰੇ ਆਏ ਤਾਂ ਇੱਥੇ ਕਿਹੜਾ ਵੀ ਸੁੱਖ ਸੀਗਾ, ਕਿਉਂਕਿ ਸੁੱਖ ਤਾਂ ਸੀ ਨਾਮ ਦੇ ਵਿੱਚ। ਉਹ ਨਾਮ ਤਾਂ ਉੱਥੇ ਬਹਿ ਕੇ ਜਪ ਕੇ ਸੁੱਖ ਲਿਆ ਜਾ ਸਕਦਾ ਸੀ। ਪਿੰਡਾਂ 'ਚ ਗੁਰਦੁਆਰੇ ਕੋਈ ਦੇਖਿਆ ਕਦੇ? ਕੋਈ ਨਹੀਂ ਵੜਦਾ, ਭਾਈ ਜੀ ਇਕੱਲਾ ਹੀ ਬੈਠਾ ਹੁੰਦਾ। ਅੱਜ ਕੱਲ੍ਹ ਤਾਂ ਉੱਥੇ ਦੋ ਬਜ਼ੁਰਗ ਜੇ ਬੈਠੇ ਹੁੰਦੇ, ਜਿਵੇਂ ਮਾੜੀ ਮੋਟੀ ਸੋਝੀ ਹੁੰਦੀ ਹੈ। ਹੁਣ ਮਹਾਰਾਜ ਕਹਿੰਦੇ ਜੇ ਤੁਸੀਂ, ਤੁਹਾਨੂੰ ਪੰਜਾਬ ਦੇ ਵਿੱਚ ਇੰਨਾ ਸੁੱਖ ਦਿੱਤਾ ਸੀ, ਇੰਨੇ ਗੁਰੂ ਕਰ ਦਿੱਤੇ, ਇੰਨੇ ਇਤਿਹਾਸਕ ਥਾਂ ਸੀਗੇ, ਫਿਰ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਫਿਰ ਭਾਵੇਂ ਇੱਥੇ ਵੀ ਆ ਜਾਂਦੇ, ਗੁਰੂ ਗ੍ਰੰਥ ਸਾਹਿਬ ਇੱਥੇ ਵੀ ਟੁੱਟੇ ਰਹੇ, ਉੱਥੇ ਵੀ ਟੁੱਟੇ ਰਹੇ। ਜਿਹੜਾ ਸੁੱਖ ਦਾ ਸਰੂਪ ਹੈ ਉਹ ਗੁਰੂ ਗ੍ਰੰਥ ਸਾਹਿਬ ਹੀ ਹੈ, ਸੁੱਖ ਦੀ ਸਰੂਪ ਬਾਣੀ ਹੋਈ ਆ। ਹੁਣ ਜਦ ਤੱਕ ਆਪਾਂ ਇੱਧਰ ਨੂੰ ਜੁੜਦੇ ਨਹੀਂ, ਆਪਾਂ ਭੁਲੇਖੇ 'ਚ ਹੀ ਬੈਠੇ ਹਾਂ, ਉਦੋਂ ਤੱਕ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ। ਮਹਾਰਾਜ ਕਹਿੰਦੇ ਪਹਿਲਾਂ ਸਾਡੇ ਅਸੂਲਾਂ 'ਤੇ ਆਓ, ਅਸੂਲਾਂ ਵਿੱਚ ਜਦ ਤੱਕ ਨਹੀਂ ਆਉਂਦੇ, ਜਿਹੜੇ ਦਸਵੇਂ ਪਾਤਸ਼ਾਹ ਨੇ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਤੱਕ ਕਾਨੂੰਨ ਬਣੇ ਸੀ ਵੀ ਆਹ ਖਾਣਾ ਨਹੀਂ, ਆਹ ਚੀਜ਼ਾਂ ਪੀਣੀਆਂ ਨਹੀਂ, ਆਹ ਨਹੀਂ ਕਰਨੇ, ਉਹ ਕਾਨੂੰਨ ਸਾਰੇ ਛੱਡ ਕੇ ਕਦੇ ਵੀ ਸਾਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਹ ਫਿਰ ਕੋਈ ਨਹੀਂ, ਜੇ ਤੁਸੀਂ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰਦੇ, 5 ਸਾਲ ਦੇਖ ਲਓ, 10 ਦੇਖ ਲਓ, 20 ਦੇਖ ਲਓ, 30 ਸਾਲ ਦੇਖ ਲਓ, ਹੋਰ 40 ਦੇਖ ਲਓ, ਅਖੀਰ ਤਾਂ ਇੱਥੇ ਹੀ ਆਉਣਾ ਪੈਣਾ ਸਾਰਿਆਂ ਨੂੰ। ਖੁਆਰ ਹੋਏ ਸਭ ਮਿਲਾਂਗੇ, ਨਕਲੀ ਗੁਰੂਆਂ ਕੋਲ ਲੋਕ ਜਾਂਦੇ ਨੇ, ਉਹਨਾਂ ਦੇ ਪੱਲੇ ਕੀ ਹੈ? ਕੁਛ ਵੀ ਨਹੀਂ। ਹੋਰ ਥਾਵਾਂ 'ਤੇ ਲੋਕ ਜਾਂਦੇ ਨੇ, ਉਹਨਾਂ ਦੇ ਪੱਲੇ ਕੀ ਹੈ? ਕੁਛ ਵੀ ਨਹੀਂ। ਕਿਸੇ ਦੇ ਕੋਲ ਕੁਛ ਨਹੀਂ, ਐਵੇਂ ਮ੍ਰਿਗ ਤ੍ਰਿਸ਼ਨਾ ਵਾਂਗੂ ਦੌੜੇ ਹੋਏ ਲੋਕ ਭੁਲੇਖਾ ਖਾ ਕੇ। ਇਹ ਇੱਕ ਸਾਡਿਆਂ ਦੱਸਣ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਦੱਸਿਆ ਹੀ ਨਹੀਂ ਵੀ ਮਹਾਰਾਜ ਵਿੱਚ ਇੰਨੀ ਸਿੱਖਿਆ ਲਿਖੀ ਹੈ, ਇੰਨੀ ਵੱਡੀ ਕਿਰਪਾ ਲਿਖੀ ਹੈ, ਇੰਨੀ ਵੱਡੀ ਬਖਸ਼ਿਸ਼ ਹੁੰਦੀ ਆ, ਉਹਦੇ ਬਾਰੇ ਕਿਸੇ ਨੇ ਕੋਈ ਚਾਨਣ ਨਹੀਂ ਪਾਇਆ ਕਿਸੇ ਨੂੰ। ਬਹੁਤੇ ਲੋਕਾਂ ਨੇ ਬਸ ਪੈਸੇ ਕਮਾਉਣ ਦੇ ਸਾਧਨ ਬਣਾ ਲਏ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਨਮਾਂ ਜਨਮਾਂਤਰਾਂ ਦੇ ਪਾਪ ਕੱਟਣ ਵਾਲਾ ਨਾਮ ਹੀ ਹੈ ਮਨ ਏਕੋ ਸਾਹਿਬ ਭਾਈ ਰੇ। ਕਹਿੰਦੇ ਭਾਈ ਤੂੰ ਇੱਕ ਸਾਹਿਬ ਪਰਮੇਸ਼ਰ ਨੂੰ ਮੰਨਣਾ ਕਰ, ਕਿਉਂਕਿ ਉਹ ਇੱਕ ਸਾਹਿਬ ਤੇਰੇ ਮਨ ਵਿੱਚ ਹੈ, ਪਰ ਤੈਨੂੰ ਮਿਲਦਾ ਇਸ ਕਰਕੇ ਨਹੀਂ ਹੈ, ਤੇਰੇ ਹੈ ਤਾਂ ਮਨ ਦੇ ਅੰਦਰ ਹੀ। ਤੇਰੇ ਤੀਨ ਗੁਣਾ ਸੰਸਾਰ ਸਮਾਵ ਹੈ, ਅਲੱਖ ਨਾ ਲਖਣਾ ਜਾਈ ਰੇ ਰਹਾਓ। ਤੇਰੇ ਜਿਹੜਾ ਨਾ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਤ੍ਰਿਗੁਣ ਸੰਸਾਰ ਵਿੱਚ ਸਮਾ ਰਹੇ ਨੇ। ਤੇਰੇ ਜਿਹੜਾ ਤੇਰੇ ਮਨ ਹੈ ਨਾ, ਤੇਰਾ ਮਨ ਵੀ, ਤੇਰੀ ਜ਼ੁਬਾਨ ਵੀ, ਤੇਰਾ ਸਰੀਰ ਵੀ, ਇਹ ਤ੍ਰਿਗੁਣੀ ਸੰਸਾਰ ਹੈ, ਰਜੋਗੁਣੀ, ਤਮੋਗੁਣੀ, ਸਤੋਗੁਣੀ, ਇਹਦੇ 'ਚ ਹੀ ਸਮਾਇਆ ਬੈਠਾ। ਇਸ ਕਰਕੇ ਜਿਹੜਾ ਅਲੱਖ ਪਰਮਾਤਮਾ ਉਹ ਜਾਣਿਆ ਨਹੀਂ ਜਾਂਦਾ। ਕਹਿੰਦੇ ਹੇ ਪਰਮੇਸ਼ਰ, ਤੇਰੇ ਤਿੰਨੇ ਗੁਣ ਰਜੋ ਸਤੋ ਤਮੋ ਸੰਸਾਰ ਵਿੱਚ ਸਮਾਏ ਹੋਏ ਨੇ, ਇਸ ਕਰਕੇ ਹੇ ਅਲੱਖ ਵਾਹਿਗੁਰੂ ਤੂੰ ਜਾਣਿਆ ਨਹੀਂ ਜਾਂਦਾ। ਸੱਕਰ ਖੰਡ ਮਾਇਆ ਤਨ ਮਿੱਠੀ, ਹਮ ਤੋ ਪੰਡ ਉਚਾਈ ਰੇ। ਮਹਾਰਾਜ ਕਹਿੰਦੇ ਇਹ ਸ਼ੱਕਰ ਖਾਣੀ, ਸ਼ੱਕਰ ਅਤੇ ਖੰਡ ਤਨ ਦਾ ਅਰਥ ਹੈ ਨਾਲੋਂ ਵੀ, ਸ਼ੱਕਰ ਅਤੇ ਖੰਡ ਨਾਲੋਂ ਵੀ ਤਨ ਵਿੱਚ ਮਾਇਆ ਮਿੱਠੀ ਲੱਗਦੀ ਹੈ। ਸ਼ੱਕਰ ਹਲੇ ਮਿੱਠੀ ਨਹੀਂ ਲੱਗਦੀ, ਖੰਡ ਨਹੀਂ ਮਿੱਠੀ ਲੱਗਦੀ, ਪੈਸੇ ਮਿੱਠੇ ਲੱਗਦੇ ਇਨਸਾਨ ਨੂੰ, ਮਾਇਆ ਮਿੱਠੀ ਲੱਗਦੀ ਹੈ। ਕਹਿੰਦੇ ਹਮ ਤੋਂ ਪੰਡ ਉਚਾਈ ਰੇ, ਇਸ ਕਰਕੇ ਹਮ ਤੋਂ ਸਾਰੇ ਤਮਾਮ ਜੀਵਾਂ ਨੇ ਸਿਰ ਦੇ ਉੱਤੇ ਮਾਇਆ ਦੀ ਪੰਡ ਚੱਕੀ ਹੋਈ ਹੈ, ਮੈਂ ਤੂੰ ਦੀ ਪੰਡ ਸਿਰ 'ਤੇ ਹਰੇਕ ਨੇ ਚੱਕੀ ਹੋਈ ਹੈ। ਰਾਤ ਅੰਧੇਰੀ ਸੋ ਜਸਨਾ ਹੀ, ਲੱਜ ਟੂਕ ਸਮੂਸਾ ਭਾਈ ਰੇ। ਕਹਿੰਦੇ ਉਮਰ ਰੂਪੀ ਰਾਤ ਪਾਪਾਂ ਕਰਕੇ ਹਨੇਰੀ ਹੈ, ਇਸ ਕਰਕੇ ਜੀਵ ਨੂੰ ਭਲਾ ਬੁਰਾ ਕੁਛ ਸੋਝਦਾ ਹੀ ਨਹੀਂ। ਵਿੱਦਿਆ ਰੂਪੀ ਹਨੇਰੀ ਰਾਤ ਵਿੱਚ ਇਹ ਜੀਵ ਨੂੰ ਕੁਛ ਸੋਝਦਾ ਨਹੀਂ। ਉਮਰ ਰੂਪੀ ਲੱਜ ਨੂੰ ਰਾਤ ਦਿਨ ਰੂਪੀ ਜਿਹੜੇ ਦੋ ਚੂਹੇ ਅਤੇ ਚੂਹਾ ਹੈ, ਚੂਹੀ ਅਤੇ ਚੂਹਾ ਦੋ ਨੇ, ਰਾਤ ਚੂਹੀ ਹੈ ਅਤੇ ਦਿਨ ਚੂਹਾ, ਕਹਿੰਦੇ ਟੁੱਕੀ ਜਾ ਰਹੇ। ਕਹਿਣ ਤੋਂ ਭਾਵ ਕਿ ਰਾਤ ਦਿਨ ਦੇ 24,000 ਸਵਾਸ ਨਿਕਲਦੇ ਜਾ ਰਹੇ ਨੇ। ਜਿਵੇਂ ਸਿਰ ਦੇ ਉੱਤੇ ਕਿਸੇ ਨੇ ਪੰਡ ਚੱਕੀ ਹੋਵੇ ਅਤੇ ਹਨੇਰੀ ਰਾਤ ਨੂੰ ਤੁਰਿਆ ਜਾਂਦਾ ਹੋਵੇ ਅਤੇ ਉਹ ਪੰਡ ਦੀ ਜਿਹੜੀ ਰੱਸੀਆਂ ਬੰਨੀਆਂ ਹੋਈਆਂ ਸੀ ਕੱਸ ਕੇ, ਉਹਨੂੰ ਚੂਹੇ ਲੱਗੇ ਹੋਣ, ਕਹਿੰਦੇ ਚੂਹਿਆਂ ਨੇ ਰੱਸੀਆਂ ਟੁੱਕਤੀਆਂ, ਉਹ ਮਾਇਆ ਸਾਰੀ ਖਿਲਰ ਗਈ ਸਿਰ ਤੋਂ। ਕਹਿੰਦੇ ਇਸੇ ਪ੍ਰਕਾਰ ਤੂੰ ਸਾਰੀ ਜ਼ਿੰਦਗੀ ਗਵਾ ਲਈ ਆਪਣੀ। ਮਹਾਂਪੁਰਖ ਇੱਥੇ ਇੱਕ ਦ੍ਰਿਸ਼ਟਾਂਤ ਸੁਣਾਇਆ ਕਰਦੇ ਸੀ। ਕਹਿੰਦੇ ਇੱਕ 84 ਦਰਵਾਜ਼ਿਆਂ ਵਾਲਾ ਕਿਲ੍ਹਾ ਸੀ। ਉਹ ਕਿਲ੍ਹੇ ਨੂੰ ਇੱਕ ਦਰਵਾਜ਼ਾ ਹੀ ਖੁੱਲ੍ਹਾ ਸੀ, ਬਾਕੀ ਸਾਰੇ ਦਰਵਾਜ਼ੇ ਬੰਦ ਸੀ ਉਹਦੇ। ਕਹਿੰਦੇ ਉਹਦੇ ਵਿੱਚ ਇੱਕ ਬੰਦਾ ਫਸ ਗਿਆ। ਉਹ ਸੀਗਾ ਹੱਥੋਂ ਟੁੰਡਾ, ਦੋਵੇਂ ਹੱਥ ਨਹੀਂ ਸੀ, ਅੱਖੋਂ ਅੰਨਾ, ਇਹ ਕਾਣਾ ਗੂੰਗਾ ਬੋਲਾ, ਉਹਨੂੰ ਕੱਖ ਨਹੀਂ ਸੀ ਪਤਾ ਲੱਗਦਾ। ਉਹ ਉੱਥੇ ਦਰਵਾਜ਼ੇ ਦੇ ਉੱਤੇ ਲੱਭਦਾ ਲੱਭਦਾ ਉਹ ਦਰਵਾਜ਼ੇ ਨੂੰ ਆਵੇ, ਵੀ ਮੈਂ ਉਹ ਦਰਵਾਜ਼ੇ 'ਚੋਂ ਲੰਘ ਜਾ। ਜਦੋਂ ਕੁ ਉੱਥੇ ਆਉਂਦਾ ਸੀ ਤਾਂ ਉੱਥੇ ਆ ਕਰਕੇ ਕੀ ਕਹਿੰਦੇ ਸੀ, ਉੱਥੇ ਉਹ ਦਰਵਾਜ਼ੇ ਦੇ ਬਿਲਕੁਲ ਉੱਤੇ ਮਖਿਆਲ ਲੱਗਿਆ ਹੋਇਆ ਸੀ ਮੱਖੀਆਂ ਦਾ ਸ਼ਹਿਦ। ਉਹ ਜਦੋਂ ਉੱਥੇ ਆ ਕੇ ਖੜਿਆ ਤਾਂ ਉਹਦੇ ਸਿਰ 'ਚ ਮੱਖੀ ਲੜੀ, ਉਹ ਟੁੰਡ ਨਾਲ ਖੁਰਕਣ ਲੱਗ ਗਿਆ। ਪਰ ਜਦੋਂ ਤਾਹਾਂ ਨੂੰ ਮੂੰਹ ਕੀਤਾ ਉਹਦੇ ਮੂੰਹ ਵਿੱਚ ਮਿੱਠਾ ਡਿੱਗਣ ਲੱਗ ਪਿਆ, ਉੱਤੋਂ ਮਖਿਆਲ ਜਿਹਾ ਡਿੱਗਿਆ। ਉਹ ਖੁਰਕਦਾ ਖੁਰਕਦਾ ਉਹ ਦਰਵਾਜ਼ੇ ਤੋਂ ਕਹਿੰਦੇ ਫਿਰ ਗਾਂ ਲੰਘ ਗਿਆ। ਉਹ ਜਦੋਂ ਉੱਥੇ ਆਵੇ ਉੱਥੋਂ ਫਿਰ ਗਾਂ ਲੰਘ ਜੇ। 84 ਦਰਵਾਜ਼ਿਆਂ ਵਿੱਚੋਂ ਇੱਕ ਦਰਵਾਜ਼ਾ, 84 ਲੱਖ ਜੂਨ ਵਿੱਚੋਂ ਕਹਿੰਦੇ ਇੱਕ ਦਰਵਾਜ਼ਾ ਮਨੁੱਖਾ ਜਨਮ ਦਾ ਹੀ ਖੁੱਲ੍ਹਾ ਹੈ। ਮਨੁੱਖਾ ਜਨਮ ਦਾ ਇੱਕ ਦਰਵਾਜ਼ਾ ਖੁੱਲ੍ਹਾ ਹੋਣ ਕਰਕੇ ਜਦੋਂ ਕਿ ਇੱਥੇ ਆਉਂਦਾ ਉਦੋਂ ਸਵਾਦਾਂ 'ਚ ਪੈ ਜਾਂਦਾ, ਉਦੋਂ ਸਵਾਦਾਂ 'ਚ ਪੈਣ ਕਰਕੇ ਫਿਰ ਇਹ ਗਾਹਾਂ ਹੀ ਲੰਘ ਜਾਂਦਾ। ਤਾਂ ਸਤਿਗੁਰੂ ਮਹਾਰਾਜ ਨੇ ਇੱਥੇ ਉਹ ਪ੍ਰਮਾਣ ਦਿੱਤਾ, ਮਨਮੁਖ ਕਰਹਿ ਤੇ ਤਾ ਦੁੱਖ ਲਾਗੈ, ਗੁਰਮੁਖ ਮਿਲੈ ਵਡਾਈ ਰੇ। ਮਨਮੁਖ ਬੰਦੇ ਜਿੰਨੇ ਬਹੁਤੇ ਕਰਮ ਕਰਦਾ ਆਪਣੇ ਜਾਣੀ ਤਾਂ ਕਰਦਾ, ਮੈਂ ਬਹੁਤ ਕੁਛ ਖੱਟ ਲਿਆ, ਕਮਾ ਲਿਆ, ਬਣਾ ਲਿਆ, ਖਲਾਰਾ ਜਿਹਾ ਤਾਂ ਕਹਿੰਦੇ ਬਹੁਤ ਪਾਉਂਦਾ, ਪਰ ਓਨਾ ਹੀ ਦੁੱਖ ਲੱਗਦਾ। ਜਿੰਨੇ ਜ਼ਿਆਦਾ ਘਰ ਨੇ ਉਹਨਾਂ ਦੇ ਬਿੱਲ ਵੀ ਓਨੇ ਆਉਣੇ, ਜਿੰਨੀ ਜ਼ਿਆਦਾ ਗੱਡੀਆਂ ਉਹਨਾਂ 'ਚ ਤੇਲ ਵੀ ਓਨਾ ਪੈਣਾ, ਜਿੰਨੀ ਜ਼ਿਆਦਾ ਲੇਬਰ ਆ ਉਹਨਾਂ ਨੂੰ ਉਹਨੂੰ ਫਿਰ ਹਿਸਾਬ ਕਿਤਾਬ ਵੀ ਓਨਾ, ਜਿੰਨੇ ਜ਼ਿਆਦਾ ਪੈਸੇ ਉਹਨੂੰ ਫਿਰ ਟੈਕਸ ਵੀ ਦੇਣਾ ਪੈਣਾ, ਕਿਤੇ ਇੱਕ ਪੰਗਾ ਇਨਸਾਨ ਲਈ। ਮਹਾਰਾਜ ਕਹਿੰਦੇ ਜਿੰਨਾ ਜ਼ਿਆਦਾ ਫੈਲਾਓ ਕਰਦੇ ਹੋ ਓਨਾ ਦੁੱਖ ਲੱਗਦਾ ਹੈ, ਇਹ ਤੁਸੀਂ ਉੱਧਰ ਨੂੰ ਵਧਾਓ ਨਾ ਕਰੋ, ਜ਼ਿਆਦਾ ਇੱਧਰ ਨੂੰ ਕਰੋ। ਗੁਰਮੁਖ ਮਿਲੇ ਵਡਾਈ ਰੇ, ਨਾਮ ਜਪਣ ਵਾਲੇ ਗੁਰਮੁਖਾਂ ਨੂੰ ਹਮੇਸ਼ਾ ਵਡਿਆਈ ਮਿਲਦੀ ਹੈ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਜੇ ਬੰਦਾ ਸਾਰੀ ਦੁਨੀਆ ਦਾ ਰਾਜਾ ਵੀ ਬਣ ਜੇ, ਸਤਿਗੁਰੂ ਕਹਿੰਦੇ ਉਹ ਤਾਂ ਵੀ ਦੁਖੀ ਹੁੰਦਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਜੋ ਤਿੰਨ ਕੀ ਆ ਸੋਈ ਹੋਆ, ਕੀਰਤਨਾ ਮੇਟਿਆ ਜਾਈ ਰੇ। ਉਹਨਾਂ ਮਨਮੁੱਖ ਬੰਦਿਆਂ ਨੇ ਜੋ ਪਿੱਛੇ ਕਰਮ ਕੀਤਾ ਸੀ ਉਹਦਾ ਫਲ ਹੁਣ ਆ ਕੇ ਪ੍ਰਾਪਤ ਹੋਇਆ, ਕਿਉਂਕਿ ਕੀਤਾ ਹੋਇਆ ਕਰਮ ਫਲ ਭੋਗੇ ਤੋਂ ਬਿਨਾਂ ਮੇਟਿਆ ਨਹੀਂ ਜਾ ਸਕਦਾ। ਸੋ ਭਰ ਭਰੇ ਨਾ ਹੋਵੇ ਊਣੇ, ਜੋ ਰਾਤੇ ਰੰਗ ਲਾਈ ਰੇ। ਜਿਹੜੇ ਗੁਰਮੁਖ ਰੰਗ ਹੁੰਦਾ ਪ੍ਰੇਮ, ਜਿਹੜੇ ਗੁਰਮੁਖ ਪ੍ਰੇਮ ਲਾ ਕੇ ਸਿਮਰਨ ਵਿੱਚ ਰਾਤੇ ਨੇ, ਮਸਤ ਹੋਏ ਨੇ, ਉਹ ਇਸ ਤਰ੍ਹਾਂ ਸ਼ੁਭ ਗੁਣਾਂ ਨਾਲ ਸੁਭਰ ਹੁੰਦਾ, ਨੱਕੋ ਨੱਕ ਭਰੇ ਹੋਏ ਨੇ, ਜੋ ਕਦੇ ਵੀ ਊਣੇ ਨਹੀਂ ਹੁੰਦੇ, ਖਾਲੀ ਨਹੀਂ ਹੁੰਦੇ। ਕਹਿੰਦੇ ਜਿਹੜੇ ਰੱਬ ਦੇ ਰੰਗ ਵਿੱਚ ਨੱਕੋ ਨੱਕ ਭਰੇ ਨੇ, ਜਿਨ੍ਹਾਂ ਦੇ ਰੋਮ ਰੋਮ ਸਿਮਰਨ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਸਿਮਰਨ ਹੈ, ਜਿਨ੍ਹਾਂ ਦੇ ਚਾਰੇ ਪਾਸੇ ਸਰੀਰ ਦੇ ਸਿਮਰਨ ਹੀ ਸਿਮਰਨ ਹੋ ਰਿਹਾ, ਕਹਿੰਦੇ ਜੇ ਤੈਥੋਂ ਹੋਰ ਨਹੀਂ ਕੁਛ ਹੁੰਦਾ, ਇੱਕ ਕੰਮ ਹੋਰ ਤੈਨੂੰ ਦੱਸ ਦਿੰਦੇ, ਤਰਨ ਦਾ ਤਰੀਕਾ। ਤਿੰਨ ਕੀ ਪੰਕ ਹੋਵੇ ਜੇ ਨਾਨਕ, ਤਾਂ ਉਹ ਮੂੜਾ ਕਿਛ ਪਾਈ ਰੇ। ਮਹਾਰਾਜ ਕਥਨ ਕਰਦੇ ਜੇ ਉਹਨਾਂ ਗੁਰਮੁਖਾਂ ਦੇ ਚਰਨਾਂ ਦੀ ਪੰਕ ਹੁੰਦੀ, ਧੂੜੀ ਪ੍ਰਾਪਤ ਹੋ ਜੇ, ਚਲੋ ਜੇ ਹੋਰ ਨਹੀਂ ਕੁਛ ਤਾਂ ਉਹਨਾਂ ਦੀ ਧੂੜੀ ਹੀ ਲੈ ਲਓ, ਤਦ ਇਹ ਮੂਰਖ ਜੀਵ ਵੀ ਕੁਛ ਨਾ ਕੁਛ ਭਗਤੀ ਗਿਆਨ ਦੀਆਂ ਗੱਲਾਂ ਕਰਕੇ ਪ੍ਰਾਪਤੀ ਕਰ ਸਕਦਾ, ਭਗਤੀ ਨੂੰ ਗਿਆਨ ਨੂੰ ਇਹ ਕਹਿੰਦੇ ਤੂੰ ਵੀ ਪ੍ਰਾਪਤ ਕਰ ਸਕਦਾ, ਕਿਉਂਕਿ ਤੂੰ ਚੱਲ ਉਹਨਾਂ ਦੇ ਕੋਲ ਹੀ ਬਹਿ ਜਾ ਕਰ ਘੜੀ, ਰੱਬ ਦੇ ਬੰਦਿਆਂ ਕੋਲ ਕੁਛ ਸੁਣ ਲਿਆ ਕਰ ਬਹਿ ਕੇ, ਤੈਨੂੰ ਵੀ ਗਿਆਨ ਹੋ ਜੇ ਭੋਰਾ।